ਆਖਾ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਦੇ ਸਰਵਣ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਐਸੀ ਪਾਵਨ ਅੰਮ੍ਰਿਤ ਬਾਣੀ ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ। ਚੌਥੀ ਅਸ਼ਟਪਦੀ ਮਹਾਰਾਜ ਗਰੀਬਨ ਵਾਜ ਚੌਥੀ ਅਸ਼ਟਪਦੀ ਦੇ ਛੇ ਪਦੇ ਪਿੱਛੇ ਵਿਚਾਰ ਚੁੱਕੇ ਹਾਂ ਔਰ ਸੱਤਵਾਂ ਪਦਾ ਮਹਾਰਾਜ ਗਰੀਬਨ ਵਾਜ ਪਾਤਸ਼ਾਹ ਜੀ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਦੇ ਹਨ।
ਸਤ ਸਹਾਈ ਸੁਆਵਨ ਕੀਤਾ
ਇਹ ਹਾਲਤ ਹੈ ਇਸ ਮਨਮੁਖ ਜੀਵ ਦੀ ਇਸ ਜੀਵ ਦੀ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹਰ ਵੇਲੇ ਦੇ ਸੰਗ ਹੈ ਹਰ ਵੇਲੇ ਸੰਗ ਤੇ ਹਰ ਵੇਲੇ ਸੰਗ ਹੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਹਰ ਵੇਲੇ ਨਾਲ ਰਹਿ ਕੇ ਸਹਾਇਤਾ ਵੀ ਕਰਦਾ ਸਹਾਇ ਇੱਕ ਤਾਂ ਹੁੰਦਾ ਵੀ ਨਾਲ ਨਾਲ ਤੁਰਿਆ ਜਾਏ ਕਹਿੰਦੇ ਇਕੱਲਾ ਨਾਲ ਨਾਲ ਹੀ ਨਹੀਂ ਹੈ ਹਰ ਵਕਤ ਨਾਲ ਰਹਿ ਕੇ ਸਹਾਇਤਾ ਵੀ ਕਰਦਾ ਸਹਾਇ ਸਹਾਇ ਛਿਣ ਛਿਣ ਬਾਅਦ ਅਸੀਂ ਸਾਹ ਲੈ ਰਹੇ ਇਹ ਸਾਹ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਗਵਾਏ ਹੋਏ ਲੈ ਰਹੇ ਹਾਂ ਇਸ ਕਰਕੇ ਉਹ ਸਾਡਾ ਸਹਾਈ ਸਾਡਾ ਸਹਾਈ ਸਹਾਇਤਾ ਕਰ ਭੋਜਨ ਸਕਦੇ ਹਾਂ ਸਾਹ ਲੜੀ ਉਸ ਵੇਲੇ ਬੰਦ ਹੋ ਜਾਂਦੀ ਹੈ ਅਤੇ ਭੋਜਨ ਲੜੀ ਖੁੱਲ ਜਾਂਦੀ ਹੈ ਇਹਦੀ ਸ਼ਕਤੀ ਹੈ ਜਿਸ ਨੇ ਉਸ ਭੋਜਨ ਲੜੀ ਨੂੰ ਖੋਲਿਆ ਅਤੇ ਸਾਹ ਲੜੀ ਨੂੰ ਬੰਦ ਕਰ ਦਿੱਤਾ ਕਿਉਂਕਿ ਜੇ ਦੋਵੇਂ ਲੜੀਆਂ ਖੁੱਲ ਜਾਣ ਥੋੜ੍ਹੀ ਜਿਹੀ ਹਵਾ ਵੀ ਸਾਹ ਲੜੀ ਵਿੱਚ ਚਲੀ ਜਾਏ ਭੋਜਨ ਸਕਦਿਆਂ ਅਤੇ ਗੁਰਸੂ ਲੜ ਜਾਂਦਾ ਹਵਾ ਜਾਂਦੀ ਹੈ ਰੋਟੀ ਨਹੀਂ ਉਹਦੇ ਵਿੱਚ ਜਾਂਦੀ ਜੇ ਥੋੜ੍ਹੀ ਜਿਹੀ ਕਈ ਵਾਰ ਹਵਾ ਵੀ ਚਲੀ ਜਾਂਦੀ ਤਾਂ ਉਸਨੂੰ ਲੱਗ ਜਾਂਦਾ ਐਸੀ ਕਿਹੜੀ ਸ਼ਕਤੀ ਸੀ ਜਿਸ ਨੇ ਉਸਨੂੰ ਪ੍ਰੇਰਿਆ ਕਿ ਸਾਹ ਨਲੀ ਉਸ ਵੇਲੇ ਸਾਹ ਨਲੀ ਦੇ ਉੱਤੇ ਢੱਕਣ ਜਿਹਾ ਲੱਗ ਜਾਂਦਾ ਅਤੇ ਭੋਜਨ ਨਲੀ ਖੁੱਲ੍ਹ ਜਾਂਦੀ ਅਤੇ ਜਦੋਂ ਭੋਜਨ ਸਾਹ ਘਟਦੇ ਹਾਂ ਭੋਜਨ ਨਲੀ ਬੰਦ ਹੋ ਜਾਂਦੀ ਅਤੇ ਸਾਹ ਨਲੀ ਖੁੱਲ੍ਹ ਜਾਂਦੀ ਹੈ ਐਸੀ ਕਿਹੜੀ ਸ਼ਕਤੀ ਹੈ ਜੋ ਪ੍ਰੇਰ ਰਹੀ ਹੈ ਮਹਾਂਪੁਰਖ ਕਹਿੰਦੇ ਉਹ ਸ਼ਕਤੀ ਉਸ ਪਰਮਾਤਮਾ ਦੀ ਸ਼ਕਤੀ ਹੈ ਜੋ ਹਰ ਵੇਲੇ ਸਹਾਇਤਾ ਕਰਦੀ ਹਰ ਵੇਲੇ ਸਹਾਈ ਹੈ ਇਹਦਾ ਪਤਾ ਨਹੀਂ ਸਾਡੇ ਸਰੀਰ ਦੇ ਕਿਤਨੇ ਅੰਗ ਨੇ ਪੁਰਜੇ ਨੇ ਜਿਹੜੇ ਅੰਦਰ ਕੰਮ ਕਰ ਰਹੇ ਨੇ ਪਰਮਾਤਮਾ ਦੀ ਸੱਤਾ ਨੇ ਉਹਦੀ ਚੇਤਨਤਾ ਨਿਰੰਕਾਰ ਦੀ ਸੱਤਾ ਮਹਾਰਾਜ ਜੀ ਕਹਿੰਦੇ ਜਿਹੜਾ ਪਰਮਾਤਮਾ ਹਰ ਵੇਲੇ ਨੇ ਸੰਗ ਹੈ ਇਕੱਲਾ ਸੰਗ ਹੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਸਹਾਇ ਸੰਗ ਸਹਾਇ ਉਹ ਸਹਾਇਤਾ ਵੀ ਕਰਦਾ ਨਾਲ ਰਹਿ ਕੇ ਇਹਦੀ ਮਦਦ ਵੀ ਕਰਦਾ ਪਰ ਹੈਰਾਨੀ ਦੀ ਗੱਲ ਹੈ ਆਵੇ ਨਾ ਕੀ ਜਿਹੜਾ ਹਰ ਵੇਲੇ ਨਾਲ ਹੈ ਅਤੇ ਹਰ ਵੇਲੇ ਇਹਦੀ ਸਹਾਇਤਾ ਕਰ ਰਿਹਾ ਉਹ ਇਹਨੂੰ ਚੇਤੇ ਵੀ ਨਹੀਂ ਆਉਂਦਾ ਯਾਦ ਹੀ ਨਹੀਂ ਕਿੰਨੀ ਹੈਰਾਨੀ ਹਰ ਵੇਲੇ ਚੀਜ਼ ਨਾਲ ਹੋਵੇ ਹਰ ਵੇਲੇ ਫਿਰ ਉਹ ਨਾਲ ਰਹਿ ਕੇ ਸਹਾਇਤਾ ਵੀ ਕਰਦੀ ਹੋਵੇ ਅਤੇ ਫਿਰ ਇਹਨੂੰ ਚੇਤੇ ਨਾ ਆਵੇ ਇਹਦੇ ਤੋਂ ਜ਼ਿਆਦਾ ਮੰਦ ਕਰਮ ਅਤੇ ਮੰਦ ਭਾਵ ਉੜ ਕੇ ਦੇ ਸਕਦੇ ਐਸਾ ਹੁੰਦਾ ਤੁਸੀਂ ਕਹਿੰਦੇ ਹੋ ਇਹ ਕਿਵੇਂ ਹੋ ਸਕਦਾ ਜੇ ਕੋਈ ਸਵਾਲ ਕਰੇ ਵੀ ਜਿਹੜਾ ਹਰ ਵੇਲੇ ਨਾਲ ਰਹਿ ਅਤੇ ਹਰ ਵੇਲੇ ਸਹਾਇਤਾ ਕਰੇ ਸਾਨੂੰ ਯਾਦ ਹੀ ਨਾ ਰਹੇ ਤੁਸੀਂ ਕਹੋਗੇ ਐਸਾ ਕਿਵੇਂ ਹੋ ਸਕਦਾ ਆਪਾਂ ਆਪਣੇ ਹੱਥ ਵਿੱਚ ਕੜਾ ਪਾਇਆ ਕੜਾ ਪਾਇਆ ਹੋਇਆ ਹੱਥ ਵਿੱਚ ਸਾਡੇ ਹਰ ਵੇਲੇ ਨਾਲ ਹੈ ਹਰ ਵੇਲੇ ਨਾਲ ਹੈ ਕੜਾ ਹੱਥ ਵਿੱਚ ਪਾਇਆ ਘੜੀ ਹੱਥ 'ਤੇ ਬੱਧੀ ਹੋਵੇ ਹਰ ਵੇਲੇ ਨਾਲ ਹੈ ਜਦੋਂ ਸਮੇਂ ਦੀ ਲੋੜ ਪੈਂਦੀ ਅਸੀਂ ਉਸ ਘੜੀ ਨੂੰ ਦੇਖ ਲੈਂਦੇ ਹਾਂ ਸਮੇਂ ਦਾ ਪਤਾ ਕਰ ਲੈਂਦੇ ਹਾਂ ਸਾਡੀ ਉਹ ਮਦਦ ਵੀ ਕਰ ਰਹੀ ਹੈ ਪਰ ਸਾਨੂੰ ਚੇਤੇ ਕਿੰਨੀ ਕੁ ਰਹਿੰਦੀ ਹੈ ਕਿ ਅਸੀਂ ਘੜੀ ਹੱਥ 'ਤੇ ਬੱਧੀ ਚੇਤੇ ਕਿੰਨੀ ਕਰੇਗੀ ਕਈ ਵਾਰੀ ਭੁੱਲ ਵੀ ਜਾਂਦੇ ਹਾਂ ਵੀ ਘੜੀ ਕਿੱਥੇ ਹੈ, ਫਿਰ ਸੱਜੇ ਖੱਬੇ ਲੱਭਣ ਵੀ ਲੱਗ ਪੈਂਦੇ ਹਾਂ, ਮੁੜ ਕੇ ਹੱਥ 'ਚ ਦੇਖਣਾ ਪੈਂਦਾ ਵੀ ਹੱਥ 'ਤੇ ਕੱਢੀ ਭੁੱਲ ਜਾਂਦੇ ਹਾਂ ਨਾ। ਬਸ ਇਹੀ ਦਸ਼ਾ, ਪਰਮਾਤਮਾ ਵੀ ਹਰ ਵੇਲੇ ਨਾਲ ਹੈ ਔਰ ਹਰ ਵੇਲੇ ਸਹਾਇਤਾ ਵੀ ਕਰ ਰਿਹਾ, ਪਰ ਉਹ ਸਾਨੂੰ ਚੇਤੇ ਨਹੀਂ ਆਉਂਦਾ, ਯਾਦ ਨਹੀਂ। ਸੰਗ ਸਹਾਈ ਸੋ ਆਵੇ ਨਾ ਕਿ ਉਹ ਪਰਮਾਤਮਾ ਇਹਨੂੰ ਚੇਤੇ ਨਹੀਂ ਆਉਂਦਾ।
ਜੋ ਕਰਾਈ ਤਾਸਿਓ ਪ੍ਰੀਤ,
ਜਿਹੜੀ ਵਿਸ਼ਿਆਂ ਦੀ ਪ੍ਰੀਤ ਹੈ, ਵਿਸ਼ਿਆਂ ਵਿਕਾਰਾਂ ਵਿਕਾਰਾਂ ਦੀ ਜਿਹੜੀ ਰਤੀ ਹੈ, ਵਿਕਾਰਾਂ ਦੇ ਨਾਲ ਜਿਹੜਾ ਲੇਹ ਹੈ ਉਹ ਸਾਡੇ ਵੈਰੀ, ਵਿਕਾਰਾਂ ਦੇ ਨਾਲ ਲੇਹ ਪਾਉਣਾ ਇਹ ਸਾਡਾ ਵੈਰੀ, ਇਹ ਸਾਡੇ ਵੈਰੀ। ਮਹਾਰਾਜ ਜੀ ਕਹਿੰਦੇ ਜਿਹੜਾ ਸਹਾਇਤਾ ਕਰਦਾ ਉਹ ਨਾਲ ਰਹਿੰਦਾ, ਉਹਨੂੰ ਤਾਂ ਇਹ ਚੇਤੇ ਨਹੀਂ ਕਰਦਾ। ਜਿਹੜੇ ਵੈਰੀ ਨੇ ਵਿਕਾਰ, ਉਹਨਾਂ ਦੇ ਨਾਲ ਪ੍ਰੀਤ ਕਰਦਾ, ਪਾਸਿਓਂ ਪ੍ਰੀਤ ਹੈ ਉਹਨਾਂ ਨਾਲ ਪ੍ਰੀਤ ਕਰਦਾ। ਵਿਕਾਰਾਂ ਜੋ ਵੈਰੀ, ਜੋ ਵੈ ਰਾਜ, ਜਿਹੜੇ ਵੈਰੀ ਨੇ ਉਹਨਾਂ ਨਾਲ ਪ੍ਰੀਤ ਕਰਦਾ। ਕਿੰਨੀ ਹੈਰਾਨੀ ਦੀ ਗੱਲ, ਕਿਤਨੀ ਰੁਸਮਾਤ ਦੀ ਗੱਲ। ਜਿਹੜਾ ਸੰਗ ਹੈ ਉਹ ਸਹਾਇਤਾ ਕਰ ਰਿਹਾ, ਉਹਦੇ ਨਾਲ ਚਿੱਤ ਨਹੀਂ ਲਾਉਂਦਾ। ਜਿਹੜੇ ਦੁਸ਼ਮਣ ਨੇ ਤੇ ਇਹਦਾ ਘਰ ਉਜਾੜ ਰਹੇ ਨੇ, ਉਹਨਾਂ ਨਾਲ ਪ੍ਰੀਤ ਕਰਦਾ, ਉਹਨਾਂ ਨਾਲ ਪ੍ਰੀਤ ਕਰਦਾ। ਦੁਸ਼ਮਣ ਵੀ ਨੇ ਔਰ ਇਹਦਾ ਘਰ ਉਜਾੜ ਰਹੇ, ਉਹਨਾਂ ਨਾਲ ਪ੍ਰੀਤ। ਐਸਾ ਇਸ ਮਨੁੱਖ ਦੀ ਦਸ਼ਾ ਐਸੀ ਹੋ ਗਈ, ਇਸ ਮਨੁੱਖ ਦੀ ਹਾਲਤ ਐਸੀ ਹੋ ਗਈ ਕਿ ਜਿਹੜੇ ਵੈਰੀ ਨੇ ਉਹਨਾਂ ਨਾਲ ਪ੍ਰੀਤ, ਦੁਸ਼ਮਣਾਂ ਨਾਲ ਪ੍ਰੀਤ, ਦੁਸ਼ਮਣਾਂ ਨਾਲ ਪ੍ਰੀਤ ਕਰਨ, ਐਸੀ ਇਹਦੀ ਬਿਰਤੀ ਬਣੀ ਹੋਈ ਹੈ।
ਬਲੂਆ ਕੇਂਦਰ ਪਿੱਤਰ ਵਸਾ,
ਬਲੂਆ, ਬਲੂਆ ਕਹਿੰਦੇ ਨੇ ਬਾਲੂ ਨੂੰ, ਰੇਤ ਨੂੰ। ਪਰ ਅੱਜ ਕਹਿੰਦੇ ਜਿਹੜਾ ਸੰਸਾਰ ਹੈ ਨਾ, ਇਹ ਰੇਤ ਦੇ ਘਰ ਵਾਂਗਰ ਹੈ। ਹੁਣ ਰੇਤ ਦਾ ਘਰ ਕਿੰਨਾ ਕੁ ਦਿਨ, ਉਹਦੇ ਵਿੱਚ ਕਿੰਨਾ ਕੁ ਦਿਨ ਰਹਿ ਸਕਦਾ? ਰੇਤ ਦਾ ਘਰ ਬਣ ਵੀ ਜੇ ਬੱਚੇ ਬਣਾ ਲੈਂਦੇ ਨੇ ਨਾ, ਕਿੰਨਾ ਕੁ ਚਿਰ ਰਹਿੰਦਾ? ਸੁੱਕ ਜਾਂਦਾ, ਫਿਰ ਪੈ ਜਾਂਦਾ, ਘਿਰ ਜਾਂਦਾ। ਰੇਤ ਦਾ ਘਰ ਬਲੂਆ ਕੇ ਗ੍ਰਹਿ ਪੀਤਲ ਵਸੈ, ਮਹਾਰਾਜ ਜੀ ਕਹਿੰਦੇ ਜਿਹੜਾ ਸੰਸਾਰ ਹੈ ਬਾਲੂ ਦਾ, ਰੇਤ ਦਾ ਘਰ ਹੈ, ਉਹ ਇਸ ਘਰ ਦੇ ਵਿੱਚ ਹੀ ਵਸਦਾ, ਇਸ ਘਰ ਵਿੱਚ ਹੀ ਰਹਿ ਰਿਹਾ। ਉਹਦੇ ਸੱਚਾਈ ਹੈ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿੰਦੇ ਨੇ ਨੌਵੇਂ ਮਹੱਲੇ ਦੇ ਸਲੋਕਾਂ, ਜੋ ਬਾਲੂ ਕੀ ਪੀਤ ਜਗ ਰਚਨਾ ਤੈਸੇ ਰਤੀ। ਇਹ ਸੰਸਾਰ ਦੀ ਰਚਨਾ ਇਹੋ ਜਿਹੀ ਹੈ ਜਿਵੇਂ ਬਾਲੂ ਦੀ, ਰੇਤ ਦੀ ਬਣਾਈ ਹੋਈ ਕੰਧ। ਬਲੂਆ ਕੇ ਗ੍ਰਹਿ ਪੀਤਰ ਵਸੈ, ਬਾਲੂ ਦੇ, ਰੇਤ ਦੇ ਘਰ ਦੇ ਵਿੱਚ ਵਸਦਾ। ਰੇਤ ਦੇ ਗਿਰ ਜਾਣ ਵਾਲੇ, ਨਾਸ਼ਮਾਨ ਟਹਿ ਜਾਣ ਵਾਲੇ ਇਹ ਸੰਸਾਰ ਦੇ ਵਿੱਚ ਵਸਦਾ ਹੈ।
ਆਨੰਦ ਤੇਲ ਮਾਇਆ ਰੰਗ ਰਸੈ,
ਉਹਦੇ ਘਰ ਵਿੱਚ ਵਸਦਾ ਹੋਇਆ ਅਨੇਕਾਂ ਅਨੇਕਾਂ ਪ੍ਰਕਾਰ ਦੇ ਤੇਲਾਂ ਦੇ, ਆਨੰਦਾਂ ਦੇ ਵਿੱਚ, ਮਾਇਆ ਦੇ ਰਸਾਂ ਦੇ ਵਿੱਚ ਰਸਿਆ ਫਿਰਦਾ। ਇਹਨੂੰ ਭੁੱਲਿਆ ਹੋਇਆ ਵੀ ਜਿਹੜੇ ਘਰ 'ਚ ਰਹਿ ਰਿਹਾ ਰੇਤ ਦਾ ਢਹਿ ਜਾਣ ਵਾਲਾ, ਅਤੇ ਅਨੇਕ ਪ੍ਰਕਾਰ ਦੇ ਆਨੰਦਾਂ ਤੇਲਾਂ ਦੇ ਵਿੱਚ ਅਤੇ ਮਾਇਆ ਦੇ ਰੰਗਾਂ ਵਿੱਚ ਰਸਿਆ ਫਿਰਦਾ ਹੈ।
ਦ੍ਰਿੜ ਕਰ ਮਨ, ਮਨ ਪ੍ਰਤੀਤ,
ਇਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਤੀਕ ਬਣੀ ਹੋਈ ਆ, ਭਰੋਸਾ ਬਣਿਆ ਹੋਇਆ, ਤੇ ਉਸ ਭਰੋਸੇ ਨੂੰ ਧਾਰ ਕੇ ਇਸ ਬਾਲੂ ਦੇ ਘਰ ਨੂੰ, ਰੇਤ ਦੇ ਘਰ ਨੂੰ ਇਹ ਪੱਕਾ ਕਰਕੇ ਮੰਨੀ ਬੈਠਾ। ਦ੍ਰਿੜ ਕਰ ਮਨ, ਦ੍ਰਿੜ ਕਰਕੇ, ਪੱਕਾ ਕਰਕੇ ਮੰਨੀ ਬੈਠਾ, ਪੱਕਾ ਕਰਕੇ ਇਸ ਨੂੰ ਸਮਝੀ ਬੈਠਾ ਹੈ।
ਕਾਲ ਮਾਇਆ ਮੂੜੇ ਜੀਤਾ,
ਇਸ ਮੂੜੇ ਨੂੰ, ਇਸ ਮੂਰਖ ਨੂੰ ਕਾਲ ਨਹੀਂ ਚੇਤੇ ਆਉਂਦਾ ਜਿਹੜਾ ਸਿਰ ਤੇ ਖੜਾ, ਸਿਰ ਉੱਪਰ ਖੜਾ ਰੁਆਏਗਾ, ਉਹ ਕਾਲ ਜਿਹੜਾ ਸਿਰ ਤੇ ਖੜਾ ਚਿੰਗਾੜ ਰਿਹਾ, ਉਹ ਇਹਨੂੰ ਨਜ਼ਰ ਹੀ ਨਹੀਂ ਆਉਂਦਾ, ਉਹ ਕਾਲ ਇਹਨੂੰ ਚੇਤੇ ਨਹੀਂ ਆਉਂਦਾ। ਉਹ ਕਾਲ ਨੂੰ ਭੁੱਲਿਆ ਹੋਇਆ ਮੌਤ ਨੂੰ ਭੁੱਲੀ ਹੋਈ ਹੈ।
ਮੈਰ ਵਿਰੋਧ ਕਾਮ ਕ੍ਰੋਧ ਮੋਹ
ਨਹੀਂ ਕਰਦਾ ਵੈਰ ਨਾ ਵੈਰ ਤੇ ਵਿਰੋਧ ਕਿਸੇ ਨਾਲ ਵਿਰੋਧ ਰੱਖਣਾ ਦੁਸ਼ਮਣੀ ਰੱਖਣੀ ਕਾਮ ਕ੍ਰੋਧ ਤੇ ਮੋਹ ਇਹ ਜਿੰਨੇ ਵਿਕਾਰ ਹਨ
ਝੂਠ ਵਿਕਾਰ ਮਹਾ ਲੋਭ ਤ੍ਰੋਹ
ਝੂਠ ਦਾ ਵਿਕਾਰ ਫਿਰ ਮਹਾ ਲਾਲਚ ਲੋਭ ਤੇ ਫਿਰ ਲੋਕਾਂ ਨਾਲ ਧਰੋਹ ਕਰਨਾ ਠੱਗੀਆਂ ਕਰਨੀਆਂ ਇਹਨਾਂ ਵਿੱਚ ਪਰਚਿਆ ਹੋਇਆ ਇਹਨਾਂ ਵਿੱਚ ਲੱਗਾ ਇਹ ਜਿੰਨੇ ਵੈਰ ਵਿਰੋਧ ਦੁਸ਼ਮਣੀ ਦਾ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਵਿੱਚ ਲੱਗਾ ਹੋਇਆ ਇਹਨਾਂ ਵਿੱਚ ਪਰਚਿਆ ਹੋਇਆ
ਆਓ ਜੁਗਤ ਬਿਹਾਨੇ ਕਈ ਜਨਮ
ਇੱਕ ਜਨਮ ਦੀ ਗੱਲ ਨੀ ਇਸੇ ਯੁਗ ਦੀ ਵਿੱਚ ਪਤਾ ਨੀ ਇਹਨੇ ਕਿੰਨੇ ਕੁ ਜਨਮ ਬਤੀਤ ਕਰ ਦਿੱਤੇ ਆਹੂ ਜੁਗਤ ਬਿਹਾਨੇ ਇਸੇ ਯੁਗ ਦੀ ਵਿੱਚ ਬਿਹਾਨੇ ਬਤੀਤ ਕਰ ਦਿੱਤੇ ਨੇ ਕਈ ਜਨਮ ਕਈ ਜਨਮ ਇਸੇ ਯੁਗ ਦੀ ਵਿੱਚ ਬਤੀਤ ਕਰ ਦਿੱਤੇ ਕਾਮ ਪਿੱਛੇ ਲੱਗ ਕੇ ਕ੍ਰੋਧ ਪਿੱਛੇ ਲੱਗ ਕੇ ਲੋਭ ਪਿੱਛੇ ਲੱਗ ਕੇ ਮੋਹ ਪਿੱਛੇ ਲੱਗ ਕੇ ਵੈਰ ਤੇ ਵਿਰੋਧ ਦੀ ਬਿਰਤੀ ਆਪਣੇ ਹਿਰਦੇ ਚ ਪਾਲ ਕੇ ਇਸੇ ਜੁਗਤੀ ਵਿੱਚ ਇਹ ਪ੍ਰਭੂ ਇਸ ਜੀਵ ਨੇ ਕਈ ਜਨਮ ਬਤੀਤ ਕਰ ਦਿੱਤੇ ਕਈ ਜਨਮ ਉੱਪਰ ਜੋ ਦੱਸ ਕੇ ਆਏ ਨੇ ਨਾ ਜੋ ਹਾਲਤ ਇਹ ਪ੍ਰਭੂ ਐਸੀ ਹਾਲਤ ਵਿੱਚ ਇਸ ਜੀਵ ਨੇ ਸਾਰੇ ਜਨਮ ਇੱਕ ਨਹੀਂ ਪਤਾ ਨੀ ਕਿੰਨੇ ਜਨਮ ਬਤੀਤ ਕੀਤੇ ਸੰਤ ਸਹਾਈ ਸੁਆਵੈ ਨਾ ਚੀ ਇਹੋ ਜਿਹੀ ਹਾਲਤ ਵਿੱਚ ਇਹਨੇ ਕਈ ਜਨਮ ਬਤੀਤ ਕੀਤੇ ਕਈ ਜਨਮ ਇਹੋ ਜਿਹੀ ਹਾਲਤ ਵਿੱਚ ਇਹਨੇ ਬਤੀਤ ਕਰ ਦਿੱਤੇ ਨੇ ਹੁਣ ਇਹੋ ਜਿਹੇ ਸਾਰੇ ਜੀਵਾਂ ਨੂੰ ਆਪਣੇ ਨਾਲ ਲੈ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨਿਰੰਕਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ
ਨਾਨਕ ਰਾਖ ਲਿਓ ਆਪਣ ਕਰ ਕਰਮ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਭੂ ਇਹਨਾਂ ਜੀਵਾਂ ਤੇ ਤੁਸੀਂ ਆਪਣਾ ਕਰਮ ਕਰੋ ਕਰਮ ਦਾ ਇੱਥੇ ਮਤਲਬ ਹੈ ਬਖਸ਼ਿਸ਼ ਆਪਣੀ ਬਖਸ਼ਿਸ਼ ਕਰੋ ਤੇ ਹੇ ਪ੍ਰਭੂ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਇਹਨਾਂ ਜੀਵਾਂ ਨੂੰ ਰੱਖ ਲਓ ਰੱਖ ਨਾਨਕ ਜੀ ਕਹਿੰਦੇ ਰਾਖ ਲਿਓ ਆਪਣ ਕਰ ਕਰਮ ਆਪਣਾ ਕਰਮ ਕਰਕੇ ਆਪਣੀ ਬਖਸ਼ਿਸ਼ ਕਰਕੇ ਹੇ ਪ੍ਰਭੂ ਹੇ ਜਗਤਨਾਥ ਹੇ ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਜੀਵਾਂ ਤੇ ਤਰਸ ਕਰਕੇ ਇਹਨਾਂ ਨੂੰ ਰੱਖ ਲਓ ਹੁਣ ਅੱਗੇ ਅਰਦਾਸ ਕਰਦੇ ਹਨ
ਓ ਠਾਕੁਰ ਤੂੰ ਪਹਿ ਅਰਦਾਸ
ਹੇ ਪ੍ਰਭੂ ਤੂੰ ਸਾਡਾ ਠਾਕੁਰ ਹੈ ਸਵਾਮੀ ਹੈ ਮਾਲਕ ਹੈ ਤੇ ਸਾਡੀ ਅਰਦਾਸ ਤੇਰੇ ਚਰਨਾਂ ਵਿੱਚ ਹੈ ਤੂੰ ਪਹਿ ਅਰਦਾਸ ਤੂੰ ਹੀ ਸਾਡਾ ਸਵਾਮੀ ਹੈ ਔਰ ਤੇਰੇ ਚਰਨਾਂ ਵਿੱਚ ਹੀ ਸਾਡੀ ਅਰਦਾਸ ਖਾਲਸਾ ਜੀ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੁੰਦੀ ਕੋਈ ਰਸਤਾ ਨਾ ਸੁੱਜੇ ਉਸ ਵਕਤ ਹੱਥ ਜੋੜ ਕੇ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ ਕਰੋ ਸਤਿਗੁਰੂ ਜੀ ਆਪੇ ਮਾਰਗ ਦਰਸ਼ਨ ਕਰੋ ਦੁਨੀਆਂ ਦੇ ਇਤਿਹਾਸ ਵਿੱਚ ਜਿਸ ਕੰਮ ਨੂੰ ਕਿਹਾ ਜਾਂਦਾ ਵੀ ਇਹ ਅਸੰਭਵ ਹੈ ਹੋ ਨਹੀਂ ਸਕਦਾ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਅਸੰਭਵ ਵੀ ਸੰਭਵ ਹੋ ਜਾਂਦਾ ਦੁਨੀਆਂ ਕਹੇ ਅਸੰਭਵ ਹੈ ਹੋ ਨਹੀਂ ਸਕਦਾ ਅਰਦਾਸ ਕਰੋ ਕੰਮ ਸੰਭਵ ਹੋ ਜਾਂਦਾ ਉਹ ਐਸਾ ਇੱਕ ਵੇਰੀ ਨਹੀਂ ਅਨੇਕਾਂ ਵੇਰੀ ਗੁਰੂ ਘਰ ਵਿੱਚ ਘਟਦਾ ਤੇ ਵਰਤਦਾ ਲੋਕ ਕਹਿੰਦੇ ਨੇ ਕੈਂਸਰ ਹੈ ਡਾਕਟਰ ਕਹਿੰਦੇ ਨੇ ਕੈਂਸਰ ਹੈ ਇਲਾਜ ਹੋ ਹੀ ਨਹੀਂ ਸਕਦਾ ਗੁਰੂ ਚਰਨਾਂ 'ਚ ਅਰਦਾਸ ਕੀਤੀ ਅਨੇਕਾਂ ਦੀ ਕੈਂਸਰ ਨਿਕਲ ਤੋ ਅਨੇਕਾਂ ਔਰ ਐਸੇ ਚਮਕਾਰ ਸਤਿਗੁਰਾਂ ਦੇ ਘਰਾਂ ਵਿੱਚ ਗੁਰੂ ਘਰ ਵਿੱਚ ਨਿਤ ਵਰਤਦੇ ਨਿਤ ਇਸ ਕਰਕੇ ਕਹਿੰਦੇ ਨੇ ਹੇ ਪ੍ਰਭੂ ਤੂੰ ਹੀ ਸਾਡਾ ਠਾਕੁਰ ਹੈ ਔਰ ਸਾਡੀ ਤੇਰੇ ਤੋਂ ਕੋਲ ਹੀ ਤੁਮ ਪਹਿ ਅਰਦਾਸ ਤੇਰੇ ਕੋਲ ਹੀ ਸਾਡੀ ਅਰਦਾਸ ਦਾ ਮਤਲਬ ਹੈ ਅਰਜੋਈ ਦਾਸਾ ਭਾਵ ਧਾਰਨ ਕਰਕੇ ਅਰਜ ਕਰਨੀ ਅਰਜਮਾ ਬਾਦ ਦਾਸ ਬਣ ਕੇ ਆਪਣੇ ਮਾਲਕ ਦੇ ਚਰਨਾ ਚ ਅਰਜੋਈ ਕਰ, ਦਾਸ ਬਣ ਸੇਵਕ ਬਣ ਕੇ। ਪਰ ਅਸੀਂ ਅਰਦਾਸ ਵੀ ਮਾਲਕ ਬਣ ਕੇ ਕਰਦੇ ਹਾਂ, ਕਰ ਤਾਂ ਅਰਦਾਸ ਵੀ ਰਹੇ ਹੁੰਦੇ ਹਾਂ ਪਰ ਅਰਦਾਸ ਨੀ ਹੁਕਮ ਹੀ ਕਰਦੇ ਹੁੰਦੇ ਹਾਂ। ਨਹੀਂ ਮਹਾਰਾਜ, ਇਹ ਚੀਜ਼ ਚਾਹੀਦੀ ਹੈ ਸਾਨੂੰ, ਉਹ ਅਰਦਾਸ ਨਹੀਂ ਹੈ, ਹੁਕਮ ਹੈ। ਅਰਦਾਸ ਤਾਂ ਹੈ ਕਿ ਹੇ ਪ੍ਰਭੂ ਮੈਂ ਦਾਸ ਹਾਂ, ਤੇਰੇ ਚਰਨਾਂ ਚ ਅਰਜੋਈ ਹੈ, ਮੇਰੀ ਮਿੰਨਤ ਹੈ, ਕਿਰਪਾ ਕਰ ਦਿਓ, ਦਇਆ ਕਰ ਦਿਓ, ਹੇ ਪ੍ਰਭੂ ਤੇਰੇ ਪਾਸ ਸਾਡੀ ਅਰਦਾਸ ਹੈ।
ਜੀਓ ਪਿੰਡ ਸਭ ਤੇਰੀ ਰਾਸ।